تیرا محمد شاہ جب مر گئے ہو دلی پر گئے ہو رول ریو نجیب خان او مغل گاج دی بول
واہ گرو جی کا خالصہ واہ گرو جی کی فتح پرم ستکار یوگ اتے سنمان یوگ تن تن سری گرو گرنتھ صاحب جی دی پاون پوتر گود وکھے براجمان گرو خالصہ سات سنگ جیو آپ جی وڈبھاگے ہو کہ نت پرتی شام دے دیوانہ وکھے حاضریاں پردے ہوئے ہر جس نو سرون کردے ہو سورج کرن ملے جل کا جل ہوا رام جوتی جوت رلی سمپورن تھی آرام اج دے دہاڑے دھن گرو نانک مہاراج سکھ پنتھ دے بانی شبد سروپ جنہ نے اپنا پنج بھوتک اے شریر اینو تیاگیا سن 1526 عیسوی نو گرو نانک مہاراج اس سنسار تو الوداع ہوئے 1539 عیسوی یہ بنتا ہے لگ بھگ 1596 بکرمی نو اسو دی دسویں نو گرو نانک مہاراج سری کرتارپور صاحب جتھے مہاراج جوتی جوت سمائے تے بھائی لہنا جی نو گریائی بخشش کیتی کئیاں نے پرشن بھی کیتا گرو نانک مہاراج کتھے چلے گئے جا مڑی وکھے لین ہو گئے جا مہاراج کسے ہور تھاں تے لک گئے ہن تے بھائی صاحب بیان کر دے نہیں بھائی گرو نانک صاحب جی وستے ہن گر انگد کے ہیے تن گرو انگد دے مہاراج بھائی لہنا جی دے ہردے وکھے لین ہو گئے سری گرو نانک دیو جی جدو گریائی بخشش کیتی تے گریائی دیڑ ویلے ساری پرکھ کیتی اپنے دوویں پتراں دی بابا شری چند جی اتے بابا لکشمی داس دی چنگی طرح پرکھ کر کے جانیا کہ اے ساڈے پتر گریائی دے لائق نہیں اے کوئی عام گدی نہیں جنوں اسی کہندے ہاں پتا پرکھی گدی اے تا پوری دھرتی دا پار ہے اوہی اٹھاوے گا جدے اندر حکم سہن کرن دی حکم منن دی نمرتا والے شبھ گن ہون گے تے اوہی گرو بنے گا انیکاں پرکھاں ہوئیاں تے انہاں پرکھاں چوں ایک پرکھ اے وی سی ایک دن گرو نانک مہاراج جی نے کیتا کی ایک بھانڈا کہن دا بھانڈا ان چک کے چکڑ وچ گیرتا تے اپنے وڈے پتر نوں آکھیا پتر شری چند جی او بھانڈا کڈ کے لیاؤ تے شری چند جی کہن لگے پتا جی اے ساڈا کام نہیں ਮੈਂ ਵਧੀਆ ਕੱਪੜੇ ਨਵੇਂ ਕੱਪੜੇ ਪਾਏ ਹੋਏ ਹਨ, ਤਾਂ ਚਿੱਕੜ ਵਿੱਚੋਂ ਭਾਂਡਾ ਕੱਢਣਾ ਇਹ ਨੌਕਰ ਕੱਢ ਲੈਣਗੇ, ਅਸੀਂ ਕਿਉਂ ਕੱਢੀਏ? ਦੂਜੇ ਪੁੱਤਰ ਨੂੰ ਆਖਿਆ, ਬਾਬਾ ਲਖਮੀ ਦਾਸ ਨੂੰ, ਪੁੱਤਰ ਲਖਮੀ ਦਾਸ ਤੂੰ ਉੱਠ, ਭਾਂਡਾ ਕੱਢ ਕੇ ਲਿਆ। ਤੇ ਲਖਮੀ ਦਾਸ ਆਖਣ ਲੱਗਾ, ਪਿਤਾ ਜੀ ਸਾਡਾ ਕੰਮ ਨਹੀਂ ਹੈ, ਇਹ ਸਾਡੇ ਦਾਸ ਸਾਡੇ ਨੌਕਰ ਆਪੇ ਕੱਢ ਲੈਣਗੇ, ਅਸੀਂ ਤਾਂ ਤੁਹਾਡੇ ਪੁੱਤਰ ਹਾਂ। ਗੁਰੂ ਦੇ ਪੁੱਤਰਾਂ ਵਿਖੇ ਅਹੰਕਾਰ, ਜਿਹਨੇ ਗੁਰੂ ਬਣਨਾ ਹੈ ਉਹ ਅਹੰਕਾਰੀ ਨਾ ਹੋਵੇ, ਨਿਮਰਤਾ ਵਾਲਾ ਹੋਵੇ, ਭਾਣਾ ਮੰਨਣ ਵਾਲਾ ਹੋਵੇ, ਹੁਕਮ ਦੀ ਅਦੂਲੀ ਕਰਨ ਵਾਲਾ ਹੋਵੇ। ਤੇ ਆਵਾਜ਼ ਮਾਰੀ, ਬਾਬਾ ਲੈਣਾ ਜੀ ਤੁਸੀਂ ਉੱਠੋ, ਭਾਂਡਾ ਕੱਢ ਕੇ ਲਿਆਓ। ਉਸੇ ਵੇਲੇ ਛਾਲ ਮਾਰੀ ਬਾਬਾ ਲਹਿਣਾ ਜੀ ਨੇ, ਉਹ ਭਾਂਡਾ ਕੱਢ ਕੇ ਬਾਹਰ ਲਿਆਏ, ਕੱਪੜੇ ਲਿਬੜੇ ਹੋਏ ਪਰ ਪਰਵਾਹ ਨਹੀਂ ਕੀਤੀ ਕੱਪੜੇ ਲਿਬਣਿਆਂ ਦੀ। ਗੁਰੂ ਦਾ ਹੁਕਮ ਮੰਨਿਆ, ਹੁਕਮ ਮੰਨਿਆ ਹੋਵੇ ਪਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਉਹ ਮਹਿਲ ਵਿਖੇ ਪ੍ਰਵਾਨ ਹੋ ਗਏ। ਅਨੇਕਾਂ ਹੋਰ ਪ੍ਰੀਖਿਆਵਾਂ ਕੀਤੀਆਂ ਪਰ ਸਭ ਪ੍ਰੀਖਿਆਵਾਂ ਚੋਂ ਭਾਈ ਲਹਿਣਾ ਜੀ, ਬਾਬਾ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਇਹੀ ਪਾਸ ਹੋਏ। ਆਪਣੇ ਅੰਗ ਨਾਲ ਲਗਾ ਕੇ ਅੰਗਦ ਬਣਾਇਆ ਤੇ ਆਪਣੀ ਜੋਤ ਟਿਕਾਈ ਗੁਰੂ ਅੰਗਦ ਦੇਵ ਜੀ ਹਿਰਦੇ ਵਿਖੇ, ਤੇ ਬਚਨ ਕੀਤਾ, ਪੁਰਖਾ ਤੁਸੀਂ ਇੱਥੋਂ ਚਲੇ ਜਾਓ, ਸਾਡੇ ਦੋਵੇਂ ਪੁੱਤਰ ਈਰਖਾਲੂ ਹਨ, ਸਾਡੇ ਜਾਣ ਤੋਂ ਬਾਅਦ ਤੁਹਾਡੇ ਨਾਲ ਈਰਖਾ ਕਰਨਗੇ, ਤੁਸੀਂ ਆਪਣੇ ਨਗਰ ਖਡੂਰ ਸਾਹਿਬ ਚਲੇ ਜਾਓ। ਜਾਣ ਦਾ ਮਨ ਤਾਂ ਨਹੀਂ ਕਰਦਾ ਪਰ ਗੁਰੂ ਦਾ ਹੁਕਮ ਮੰਨਣਾ ਇਹ ਵੀ ਸਿੱਖ ਦਾ ਫਰਜ਼ ਹੈ। ਤੇ ਉੱਥੇ ਲਿਖਦੇ ਭਾਈ ਗੁਰਦਾਸ ਜੀ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਅੱਜ ਉਹੀ ਨਿਰੰਕਾਰੀ ਜੋਤ, ਪਰਮੇਸ਼ਰ ਦੀ ਜੋਤ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆ ਗਏ। ਗੁਰੂ ਅੰਗਦ ਦੇਵ ਜੀ ਆਪ ਖਡੂਰ ਸਾਹਿਬ ਆ ਗਏ, ਪਰ ਮਨ ਉੱਥੇ ਹੀ ਹੈ, ਮਨ ਜੁੜਿਆ ਹੈ ਗੁਰੂ ਦੇ ਸ਼ਬਦ ਨਾਲ, ਦਿਨ ਰਾਤ ਲੀਨ ਰਹਿੰਦੇ ਗੁਰੂ ਅੰਗਦ ਦੇਵ ਮਹਾਰਾਜ। ਤੇ ਦੂਜੇ ਪਾਸੇ ਆਪਣੇ ਇਸ ਪੰਜ ਭੂਤਕ ਸਰੀਰ ਨੂੰ ਤਿਆਗਣ ਲਈ ਧੰਨ ਗੁਰੂ ਨਾਨਕ ਮਹਾਰਾਜ ਨੇ ਸਾਰੀਆਂ ਤਿਆਰੀਆਂ ਕੀਤੀਆਂ। ਸਭ ਸੰਗਤਾਂ ਨੂੰ ਸੱਦ ਲਿਆ, ਭਾਈ ਸਾਰੇ ਆ ਜਾਓ, ਜੋਗੀ ਸਿੱਧ ਸਰੇਵੜੇ ਅਨੇਕਾਂ ਮਤਾਂ ਦੇ ਸਾਧੂ ਮਹਾਤਮਾ ਵੀ ਆ ਗਏ, ਸਾਰੇ ਗੁਰੂ ਕੀ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਆਉਣ ਲੱਗੀਆਂ। ਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜਿਹੜੇ ਬੜੇ ਅਹੰਕਾਰੀ ਸਨ, ਵੀ ਅਸੀਂ ਨਹੀਂ ਜਾਂਦੇ, ਮਾਤਾ ਜੀ ਨੇ ਸਨੇਹ ਭੇਜੇ, ਪੁੱਤਰੋ ਆ ਜਾਓ, ਆ ਕੇ ਦਰਸ਼ਨ ਕਰ ਲਓ, ਪਰ ਇਹ ਨਹੀਂ ਆਏ। ਤੇ ਗੁਰੂ ਨਾਨਕ ਮਹਾਰਾਜ ਅਖੀਰਲੇ ਵੇਲੇ ਅੱਜ ਦੇ ਦਿਹਾੜੇ ਸਭ ਨੂੰ ਉਪਦੇਸ਼ ਦੇ ਰਹੇ ਹਨ ਕਿ ਸਾਧ ਸੰਗਤ ਜੀਓ, ਇਹ ਜਿਹੜਾ ਸਰੀਰ ਹੈ, ਇਹ ਪੰਜ ਭੂਤਕ ਸਰੀਰ, ਇਹ ਕਿਸੇ ਦਾ ਵੀ ਰਹਿਣਾ ਨਹੀਂ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੀ ਬਿਆਨ ਕਰਦੇ ਹਨ, ਰਾਮ ਗੋ ਰਾਵਣ ਗਯੋ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛੁ ਨਹੀਂ, ਸੁਪਨੇ ਜਿਉ ਸੰਸਾਰ। ਵੀ ਰਾਮ ਚੰਦਰ ਜੀ ਚਲੇ ਗਏ, ਰਾਵਣ ਚਲਾ ਗਿਆ, ਵੱਡੇ ਵੱਡੇ ਦੇਵੀ ਦੇਵਤੇ ਚਲੇ ਗਏ, ਸਰੀਰ ਕਰਕੇ ਜਿਹੜਾ ਵੀ ਆਇਆ ਹੈ ਉਹਨੂੰ ਜ਼ਰੂਰ ਜਾਣਾ ਪਵੇਗਾ। ਅਨੇਕਾਂ ਸਿੱਖਿਆਵਾਂ ਦੇ ਕੇ ਗੁਰੂ ਨਾਨਕ ਮਹਾਰਾਜ ਨੇ ਅਖੀਰਲੀ ਸਿੱਖਿਆ ਬਖਸ਼ਿਸ਼ ਕੀਤੀ ਗੁਰੂ ਕੇ ਸਿੱਖਾਂ ਨੂੰ। ਉਹ ਕਿਹੜੀ ਸਿੱਖਿਆ ਸੀ? ਗੁਰੂ ਕੇ ਸਿੱਖੋ, ਇੱਕ ਜਾਪ ਜ਼ਰੂਰ ਕਰਨਾ, ਸਤਨਾਮ ਸ੍ਰੀ ਵਾਹਿਗੁਰੂ, ਇਹ ਨਹੀਂ ਛੱਡਣਾ। ਇਹ ਵਾਹਿਗੁਰੂ ਵਾਹੇ ਨਾਮ ਅਸ਼ਚਰਜ ਕੋ ਹੋਈ। ਵਾਹ ਕਹਿੰਦੇ ਅਸ਼ਚਰਜ ਨੂੰ ਤੇ ਗੋ ਕਹਿੰਦੇ ਅੰਧਕਾਰ ਨੂੰ, ਹਨੇਰੇ ਨੂੰ, ਅਵਿਦਿਆ ਨੂੰ। ਜਿੱਥੇ ਹਨੇਰਾ ਹੈ, ਭਰਮ ਹੈ, ਅਵਿਦਿਆ ਹੈ, ਤੇ ਉੱਥੇ ਗੁਰੂ ਰੂਹ ਨਾਮ ਪ੍ਰਕਾਸ਼ ਦਾ ਜਦੋਂ ਜਪਦੇ ਹਾਂ ਵਾਹਿਗੁਰੂ, ਤੇ ਹਨੇਰੇ ਦਾ ਆਪੇ ਨਾਸ਼ ਹੁੰਦਾ ਹੈ ਤੇ ਅੰਦਰ ਗਿਆਨ ਦਾ ਪ੍ਰਕਾਸ਼, ਅਵਿਦਿਆ ਉਹ ਖਤਮ ਹੋ ਕੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਆਪੇ ਹੁੰਦਾ। ਐਸਾ ਇਹ ਰੂਹ ਹੈ ਜਿਹੜਾ ਪ੍ਰਕਾਸ਼ ਕਰਨ ਵਾਲਾ, ਜਿਹੜਾ ਜਿਹੜਾ ਗੁਰੂ ਕਾ ਪਿਆਰਾ ਦਿਨ ਪ੍ਰਤੀ ਦਿਨ ਜਪੇਗਾ, ਅੱਠੇ ਪੈਰ ਜਪੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦੇ ਅੰਦਰ ਸਾਡਾ ਵਾਸਾ ਹੋਵੇਗਾ। ਇਹ ਵਾਹਿਗੁਰੂ ਕੋਈ ਆਮ ਮੰਤਰ ਨਹੀਂ, ਇਹ ਪਰਮੇਸ਼ਰ ਦਾ ਆਪਣਾ ਨਾਮ ਹੈ ਤੇ ਇਹ ਐਸਾ ਅਸ਼ਚਰਜ ਨਾਮ ਹੈ ਜਪਣ ਵਾਲੇ ਗੁਰਸਿੱਖਾਂ ਦੇ ਹਿਰਦੇ ਵਿਖੇ ਪਰਮਾਤਮਾ ਦਾ ਆਪਣਾ ਵਾਸਾ ਹੁੰਦਾ। ਐਸਾ ਉਪਦੇਸ਼ ਦੇ ਕੇ ਮਹਾਰਾਜ ਜੋਤੀ ਜੋਤ ਸਮਾ ਗਏ। ਜਦੋਂ ਸਮਾਏ ਤੇ ਫਿਰ ਵੀ ਨਾ ਆਏ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਮਹਾਰਾਜ ਕੱਪੜਾ ਲੈ ਕੇ ਆਪਣੇ ਸਰੀਰ ਤੇ ਲੇਟ ਗਏ, ਜੋਤੀ ਜੋਤ ਸਮਾ ਗਏ ਤੇ ਅਖੀਰ ਵੇਲੇ ਆਖਿਆ ਮਾਤਾ ਸੁਲੱਖਣੀ ਜੀ ਨੇ, ਪੁੱਤਰੋ ਆ ਕੇ ਦਰਸ਼ਨ ਤਾਂ ਕਰ ਲੋ। ਪਤਾ ਲੱਗ ਗਿਆ ਮਹਾਰਾਜ ਹੁਣ ਸੱਚਖੰਡ ਸਮਾ ਗਏ ਹਨ ਤੇ ਬੜੀ ਕਾਹਲੀ ਨਾਲ ਉੱਠ ਕੇ ਆਏ, ਆਪਣੇ ਆਪ ਦਾ ਪਛਤਾਵਾ ਕਰਨ ਲੱਗੇ। ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ, ਹੁਣ ਅੰਦਰੋਂ ਪਛਤਾਵਾ ਹੋਇਆ ਕਿ ਮਹਾਰਾਜ ਅਸੀਂ ਭੁੱਲਣਹਾਰ ਹਾਂ, ਅਸੀਂ ਮਹਾਰਾਜ ਅਹੰਕਾਰੀਆਂ, ਉੱਠ ਕੇ ਦਰਸ਼ਨ ਦੇ ਦਿਓ ਇੱਕ ਵਾਰੀ। ਤੇ ਗੁਰੂ ਨਾਨਕ ਮਹਾਰਾਜ ਫਿਰ ਉੱਠ ਕੇ ਦਰਸ਼ਨ ਦੇਣ ਲੱਗੇ ਆਪਣੇ ਪੁੱਤਰਾਂ ਨੂੰ, ਸਾਰੀ ਸੰਗਤ ਨੂੰ। ਲਿਖਦੇ ਕਵੀ ਸੰਤੋਖ ਸਿੰਘ ਜੀ ਕਿ ਇਹਨਾਂ ਨੇ ਮੰਗਿਆ ਸੀ ਮਹਾਰਾਜ ਦੋ ਘੜੀਆਂ ਉੱਠ ਕੇ ਦਰਸ਼ਨ ਦੇ ਦਿਓ। ਸਤਿਗੁਰੂ ਉੱਠੇ, ਕਹਿਣ ਲੱਗੇ ਪੁੱਤਰੋ ਤੁਸਾਂ ਨੇ ਮੰਗਿਆ ਦੋ ਘੜੀਆਂ, ਦੋ ਘੜੀਆਂ ਤੁਹਾਨੂੰ ਦਰਸ਼ਨ ਦੇਵਾਂਗੇ, ਕਰ ਲਓ ਦਰਸ਼ਨ, ਜੋ ਮੰਗਣਾ ਹੈ ਮੰਗ ਲਵੋ। ਤੇ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਪਿਤਾ ਜੀ ਅਸੀਂ ਤੁਹਾਡੇ ਪੁੱਤਰ ਹਾਂ, ਸਾਨੂੰ ਗੁਰਿਆਈ ਤਾਂ ਨਹੀਂ ਮਿਲੀ ਕਿ ਤੁਹਾਡੇ ਜਾਣ ਤੋਂ ਬਾਅਦ ਸਾਡਾ ਗੁਜਰਾਨ ਕਿਵੇਂ ਹੋਵੇਗਾ। ਤੇ ਮਹਾਰਾਜ ਆਖਣ ਲੱਗੇ ਪੁੱਤਰ ਫਿਕਰ ਨਾ ਕਰ, ਗੁਜਰਾਨ ਦੇਣ ਵਾਲਾ ਪਰਮੇਸ਼ਰ ਹੈ, ਤੁਸੀਂ ਗੁਰੂ ਦੇ ਪੁੱਤਰ ਹੋ, ਆਪ ਪਰਮੇਸ਼ਰ ਤੁਹਾਨੂੰ ਆਪੇ ਰੋਜ਼ੀ ਰੋਟੀ ਦੇਵੇਗਾ ਤੇ ਤੁਹਾਨੂੰ ਹਰ ਵੇਲੇ ਕੋਈ ਤੋਟਾ ਨਹੀਂ ਆਵੇਗਾ, ਜੋ ਮੰਗੋਗੇ ਤੁਹਾਡੇ ਘਰ ਰਿੱਧੀਆਂ ਸਿੱਧੀਆਂ ਸਭ ਸ਼ਕਤੀਆਂ ਹੋਣਗੀਆਂ। ਪਰ ਧਿਆਨ ਰੱਖਣਾ, ਨਿਸ਼ਚਾ ਰੱਖਣਾ ਗੁਰਬਾਣੀ ਤੇ ਸਤਨਾਮ ਵਾਹਿਗੁਰੂ, ਇਹਦਾ ਜਾਪ ਕਰੀ ਜਾਣਾ ਕਰੀ ਜਾਣਾ। ਤੇ ਇਸ ਤਰ੍ਹਾਂ ਮਹਾਰਾਜ ਉਪਦੇਸ਼ ਦੇ ਕੇ ਸਾਰੀ ਸੰਗਤਾਂ ਨੂੰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਨਾਨਕ ਮਹਾਰਾਜ ਆਪ ਲੀਨ ਹੋ ਗਏ ਅਕਾਲ ਪੁਰਖ ਵਿਖੇ। ਤੇ ਝਗੜਾ ਇਹ ਪੈ ਗਿਆ, ਅਨੇਕਾਂ ਮੁਸਲਮਾਨ ਵੀ ਆ ਗਏ, ਗੁਰੂ ਕੇ ਸਿੱਖ ਵੀ ਆ ਗਏ, ਹੋਰ ਸਾਧੂ ਮਹਾਤਮਾ ਵੀ ਆ ਗਏ। ਤੇ ਗੁਰੂ ਕੇ ਸਿੱਖ ਆਖਦੇ ਨਹੀਂ, ਅਸੀਂ ਤਾਂ ਸੰਸਕਾਰ ਕਰਾਂਗੇ ਸਤਿਗੁਰ ਦੀ ਦੇਹ ਦਾ, ਮਰ ਦੇ ਸਰੀਰ ਦਾ। ਤੇ ਮੁਸਲਮਾਨਾਂ ਨੇ ਆਖਿਆ ਨਹੀਂ, ਇਹ ਸਾਡੇ ਪੀਰ ਹਨ, ਅਸੀਂ ਇਹਨਾਂ ਨੂੰ ਦਫ਼ਨ ਕਰਾਂਗੇ। ਝਗੜਾ ਇਤਨਾ ਵੱਧ ਗਿਆ ਕਿ ਡਾਂਗੋ ਡਾਂਗੀ ਹੋਣ ਲੱਗੀ, ਹੱਥੋਂ ਪਾਈ ਹੋਣ ਲੱਗੀ। ਤੇ ਸਿਆਣੇ ਗੁਰਮੁਖਾਂ ਨੇ ਆਖਿਆ, ਬਾਬਾ ਬੁੱਢਾ ਜੀ ਵਰਗਿਆਂ ਨੇ, ਭਾਈ ਅਰਦਾਸ ਝਗੜਾ ਨਾ ਕਰੋ, ਸਤਿਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਆਪ ਉੱਠ ਕੇ ਝਗੜਾ ਨਿਬੇੜੋ, ਸਤਿਗੁਰੂ ਜੀ ਆਪਣਾ ਭਾਣਾ ਵਰਤਾਓ, ਝਗੜੇ ਨੂੰ ਦੂਰ ਕਰੋ। ਜਦੋਂ ਅਰਦਾਸ ਕੀਤੀ ਗੁਰੂ ਕੇ ਸਿੱਖਾਂ ਨੇ, ਅੰਦਰ ਜਾ ਕੇ ਵੇਖਿਆ ਨਾ ਉੱਥੇ ਕੋਈ ਸਰੀਰ ਹੈ, ਕੇਵਲ ਚਾਦਰਾ ਪਿਆ, ਚਿੱਟਾ ਚਾਦਰਾ। ਤੇ ਉਹ ਚਿੱਟੇ ਚਾਦਰੇ ਨੂੰ ਦੋ ਫਾੜ ਕੀਤੇ ਗਏ, ਅੱਧਾ ਗੁਰੂ ਕੇ ਸਿੱਖਾਂ ਨੇ, ਹਿੰਦੂਆਂ ਭਰਾਵਾਂ ਨੇ ਉਹਦਾ ਸੰਸਕਾਰ ਕੀਤਾ, ਤੇ ਅੱਧਾ ਚਾਦਰਾ ਇਹਨਾਂ ਮੁਸਲਮਾਨ ਭਰਾਵਾਂ ਨੇ ਉਹਨੂੰ ਦਫ਼ਨ ਕੀਤਾ ਹੈ। ਤੇ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਸਭਨਾਂ ਦੇ ਗੁਰੂ ਹਨ, ਹਿੰਦੂਆਂ ਦੇ ਵੀ ਗੁਰੂ, ਸਿੱਖਾਂ ਦੇ ਵੀ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਹਨ। ਐਸੇ ਗੁਰੂ ਨਾਨਕ ਮਹਾਰਾਜ ਜੋ ਸ਼ਬਦ ਸਰੂਪ ਹਨ, ਜਿਨ੍ਹਾਂ ਦਾ ਪੰਜ ਭੂਤਕ ਇਹ ਸਰੀਰ ਅੱਜ ਦੇ ਦਿਹਾੜੇ ਇਹ ਸਤਿਗੁਰੂ ਜੀ ਜੋਤੀ ਜੋਤ ਸਮਾਏ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿਖੇ ਸਤਿਗੁਰੂ ਜੀ ਸ਼ਬਦ ਕਰਕੇ ਲੀਨ ਹੋਏ, ਮਹਾਰਾਜ ਇਹ ਬਖਸ਼ਿਸ਼ ਕਰਨ, ਸਾਡੇ ਅੰਦਰ ਆਪਣੇ ਸ਼ਬਦ ਦਾ ਪ੍ਰਕਾਸ਼ ਕਰਨ। ਆਓ ਗੁਰੂ ਕੇ ਇਤਿਹਾਸ ਦੀ ਵਿਚਾਰ, ਖਾਲਸੇ ਪੰਥ ਦਾ ਇਤਿਹਾਸ ਕਵੀ ਰਤਨ ਸਿੰਘ ਜੀ ਭੰਗੂ ਬਿਆਨ ਕਰ ਰਹੇ ਹਨ। ਪਿਛਲੇ ਪ੍ਰਕਰਨਾਂ ਵਿਖੇ ਆਪ ਜੀ ਨੇ ਸ਼੍ਰਵਣ ਕੀਤਾ ਹੈ ਕਿ ਭਾਈ ਜੱਸਾ ਸਿੰਘ ਜੀ ਰਾਮਗੜੀਆ ਅਤੇ ਹੋਰ ਗੁਰੂ ਕੇ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਖੇ ਇਹ ਬੁੰਗਾ ਬਣਾਇਆ, ਜਿਹਨੂੰ ਆਖਦੇ ਬੁੰਗਾ ਰਾਮਗੜੀਆ ਦਾ, ਜਿਹਦਾ ਪਹਿਲਾ ਨਾਮ ਸੀ ਰਾਮ ਰੌੜੀ ਦਾ ਕਿਲਾ। ਤੇ ਜਦੋਂ ਅਦੀਨਾ ਬੇਗ ਇਹ ਲਾਹੌਰ ਤੋਂ ਫੌਜ ਲੈ ਕੇ ਆਇਆ, ਪਿੱਛੋਂ ਬੁਲਾਵਾ ਆ ਗਿਆ ਮੀਰ ਮੰਨੂ ਦਾ ਕਿ ਛੇਤੀ ਵਾਪਸ ਆਓ, ਸ਼ਾਹਨਵਾਜ ਆਪਣੀਆਂ ਫੌਜਾਂ ਲੈ ਕੇ ਯੁੱਧ ਕਰਨ ਆ ਗਿਆ। ਤੇ ਅਦੀਨਾ ਬੇਗ ਉਸੇ ਵੇਲੇ ਉੱਠੇ ਪੈਰ ਵਾਪਸ ਮੁੜਿਆ ਤੇ ਇਸ ਪਾਸੇ ਜਿਹੜਾ ਗੁਰੂ ਕਾ ਪਿਆਰਾ ਹੈ, ਸ਼ਰਧਾਲੂ ਹੈ, ਜਿਹਨੂੰ ਆਖਦੇ ਕੌੜਾ ਮਲ, ਤੇ ਖਾਲਸੇ ਨੇ ਇਹਦਾ ਨਾਮ ਪਾਇਆ ਸੀ ਸੁੱਚਾ ਮਲ ਜਾਂ ਮਿੱਠਾ ਮਲ ਵੀ ਖਾਲਸਾ ਆਖਦਾ ਸੀ। ਐਸਾ ਇਹ ਮਿੱਠਾ ਮਲ ਇਹਨੇ ਸਲਾਹ ਕੀਤੀ ਖਾਲਸੇ ਨਾਲ ਅਤੇ ਮੀਰ ਮੰਨੂ ਨਾਲ, ਦੋਵਾਂ ਦੀ ਸੁਲਾਹ ਕਰਾਈ ਤੇ ਖਾਲਸੇ ਨੂੰ ਅਨੇਕਾਂ ਪਿੰਡ ਅਨੇਕਾਂ ਜਗੀਰਾਂ ਦਵਾਈਆਂ। ਤੇ ਇਹ ਵੀ ਆਖਿਆ ਮੀਰ ਮੰਨੂ ਨੂੰ, ਮੀਰ ਮੰਨੂ ਜੀ ਇਸ ਵੇਲੇ ਸਾਡਾ ਸਹਾਇਕ ਖਾਲਸਾ ਪੰਥ ਹੈ, ਇਹਨੂੰ ਨਾਲ ਲਾਓ ਤੇ ਸ਼ਾਹ ਰਿਵਾਜ ਦਾ ਅੰਤ ਕਰਾਓ। ਤੇ ਕੌੜਾ ਮਲ, ਅਦੀਨਾ ਬੇਗ, ਹੋਰ ਗੁਰੂ ਕੇ ਪਿਆਰੇ ਜਦੋਂ ਫੌਜਾਂ ਲੈ ਕੇ ਆਹਮੋ ਸਾਹਮਣੇ ਹੋਏ ਸ਼ਾਹਨਿਵਾਜ ਦੇ ਸਾਹਮਣੇ, ਸ਼ਾਹਨਿਵਾਜ ਤੇ ਇਸ ਪਾਸੇ ਕੌੜਾ ਮਲ, ਤੇ ਹੋਇਆ ਕਿ ਐਨ ਜੰਗ ਦੇ ਮੈਦਾਨ ਵਿੱਚ ਇਹ ਤੁਰਕਾਂ ਦੀ ਫੌਜ ਪਿੱਠ ਦੇ ਗਈ। ਸੋਚਣ ਲੱਗੇ ਵੀ ਅਸੀਂ ਵੀ ਤੁਰਕ ਤੇ ਸ਼ਾਹਨਿਵਾਜ ਵੀ ਤੁਰਕ, ਅਸੀਂ ਭਰਾ ਭਰਾ ਆਪਸ ਵਿੱਚ ਕਿਉਂ ਮਰੀਏ? ਇਹ ਕੌੜਾ ਮਲ ਇੱਕ ਹਿੰਦੂ ਹੈ, ਹਿੰਦੂ ਦੇ ਮਗਰ ਲੱਗ ਕੇ ਅਸੀਂ ਕਿਉਂ ਮਰੀਏ ਤੇ ਕਿਉਂ ਮਾਰੀਏ ਆਪਣੇ ਭਰਾਵਾਂ ਨੂੰ? ਇਹ ਜਵਾਬ ਦੇ ਗਏ ਜੰਗ ਤੋਂ। ਤੇ ਉਸ ਵੇਲੇ ਕੌੜਾ ਮਲ ਨੇ ਆਖਿਆ, ਖਾਲਸਾ ਜੀਓ, ਹੁਣ ਤੁਹਾਨੂੰ ਸਤਿਗੁਰ ਦੀ ਓਟ ਹੈ, ਅਸੀਂ ਸਾਰੇ ਹੀ ਸਤਿਗੁਰ ਦੇ ਬਲ ਪ੍ਰਤਾਪ ਕਰਕੇ ਯੁੱਧ ਕਰਾਂਗੇ। ਤੇ ਇਸ ਤਰ੍ਹਾਂ ਜਦੋਂ ਆਹਮੋ ਸਾਹਮਣੇ ਯੁੱਧ ਸ਼ੁਰੂ ਹੋਇਆ ਤੇ ਗੁਰੂ ਕੇ ਸਿੰਘਾਂ ਨੇ ਆਖਿਆ, ਕੌੜਾ ਮਲ ਹੁਣ ਸਾਡਾ ਪ੍ਰਤਾਪ ਵੇਖ, ਖਾਲਸਾ ਪੰਥ ਕਿਵੇਂ ਯੁੱਧ ਕਰਦਾ ਹੈ। ਤੇ ਗੁਰੂ ਕੇ ਸਿੰਘਾਂ ਨੇ ਇਕਦਮ ਆਪਣੀਆਂ ਗੋਲੀਆਂ ਚਲਾਈਆਂ, ਫਾਇਰ ਕੀਤੇ, ਜਦੋਂ ਬੰਦੂਕਾਂ ਚੋਂ ਗੋਲੀਆਂ ਚਲਾਈਆਂ, ਛੁਕਦੀਆਂ ਗੋਲੀਆਂ ਗਈਆਂ ਤੇ ਉਹਨਾਂ ਚੋਂ ਇੱਕ ਗੋਲੀ ਲੱਗੀ ਇਹ ਸ਼ਾਹਨਿਵਾਜ ਦੇ, ਇਹ ਉੱਥੇ ਢਹਿ ਢੇਰੀ ਹੋ ਗਿਆ, ਥੱਲੇ ਗਿਰਿਆ ਆਪਣੇ ਘੋੜੇ ਤੋਂ, ਧਰਮ ਦੇ ਕੇ ਧਰਤੀ ਤੇ ਗਿਰਿਆ। ਤੇ ਇੱਕ ਸਿੰਘ ਦੌੜ ਕੇ ਗਿਆ, ਆਪਣੀ ਸ਼ਮਸ਼ੀਰ ਕੱਢ ਕੇ, ਤਲਵਾਰ ਕੱਢ ਕੇ ਉਹਦਾ ਸੀਸ ਵੱਢਿਆ ਤੇ ਟੰਗ ਕੇ ਬਰਛੇ ਤੇ ਲੈ ਕੇ ਆ ਗਿਆ ਕੌੜਾ ਮਲ ਕੋਲ। ਕੌੜਾ ਮਲ ਜੀ, ਇਹ ਲੋ ਤੁਹਾਡਾ ਇਨਾਮ, ਇਹਨੂੰ ਦੇ ਕੇ ਮੀਰ ਮੰਨੂ ਨੂੰ ਆਪਣਾ ਇਨਾਮ, ਆਪਣਾ ਖਿਤਾਬ ਪ੍ਰਾਪਤ ਕਰੋ। ਤੇ ਕੌੜਾ ਮਲ ਉਹ ਸੀਸ ਲੈ ਕੇ ਮੀਰ ਮੰਨੂ ਕੋਲ ਲਾਹੌਰ ਆਇਆ ਤੇ ਮੀਰ ਮੰਨੂ ਨੇ ਆਖਿਆ, ਸ਼ਾਹਨਿਵਾਜ ਤੂੰ ਮਾਰ ਕੇ ਅੱਜ ਤੂੰ ਵੱਡਾ ਖਿਤਾਬ ਪ੍ਰਾਪਤ ਕੀਤਾ ਹੈ। ਤੇ ਉਸ ਦਿਨ ਮੀਰ ਮੰਨੂ ਨੇ ਇੱਕ ਚਿੱਠੀ ਲਿਖਵਾਈ ਤੇ ਉੱਥੇ ਲਿਖਿਆ, ਕੌੜਾ ਮਲ ਤੂੰ ਬਹਾਦਰ ਹੈ, ਅੱਜ ਤੋਂ ਬਾਅਦ ਤੈਨੂੰ ਇਹ ਲਕਬ ਦੇ ਰਹੇ ਆ, ਤੈਨੂੰ ਖਿਤਾਬ ਦੇ ਰਹੇ ਆ ਕਿ ਕੌੜਾ ਮਲ ਕਾਇਰ ਨਹੀਂ, ਕੌੜਾ ਮਲ ਬਹਾਦੁਰ ਹੈ। ਇਸ ਤਰ੍ਹਾਂ ਖਾਲਸਾ ਜੀ ਹੋ, ਇੱਧਰ ਖਾਲਸੇ ਦੇ ਯੁੱਧ ਹੋ ਰਹੇ ਹਨ, ਤੇ ਉਧਰ ਦਿੱਲੀ ਵਿਖੇ ਰੋੜਾ ਪੈ ਗਿਆ। ਦਿੱਲੀ ਤਖਤ ਤੇ ਉਹਦੀ ਚਾਰ ਬਾਹੀਆਂ ਹਨ। ਇੱਕ ਬਾਈ ਹੈ ਲਖਨਊ ਦੀ, ਦੂਜੀ ਬਾਈ ਹੈ ਹੈਦਰਾਬਾਦ, ਤੇ ਤੀਜੀ ਬਾਈ ਜਿਹਨੂੰ ਆਖਦੇ ਮਰਾਠਿਆਂ ਦਾ ਇਲਾਕਾ, ਤੇ ਚੌਥੀ ਬਾਈ ਜਿਹੜੀ ਖਾਸ ਦਿੱਲੀ ਵਿਖੇ ਸੀ। ਤੇ ਇਸ ਤਰ੍ਹਾਂ ਆਪਸ ਵਿਖੇ ਇਹਨਾਂ ਚਾਰਾਂ ਦਾ ਜਦੋਂ ਬੋਲਬਾਲਾ ਹੋ ਗਿਆ, ਹੱਲਾ ਹੋ ਗਿਆ, ਤੇ ਕਿਵੇਂ ਇਹ ਨਜੀਬ ਦੌਲਾ, ਕਿਵੇਂ ਰੁਹੇਲਾ ਆਪਣੇ ਆਪ ਨੂੰ ਬਚਾਉਣ ਲਈ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਮੰਗ ਰਿਹਾ ਹੈ। ਆਓ ਖਾਲਸਾ ਜੀਓ, ਇਹ ਸਾਰੀ ਵਾਰਤਾ ਰਤਨ ਸਿੰਘ ਜੀ ਬਿਆਨ ਕਰ ਰਹੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਆ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ,
ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ,
ਗੁਰੂ ਸਾਹਿਬ ਜੀਓ। ਮੁਹੰਮਦ ਸ਼ਾਹ ਜਬ ਮਰ ਗਏ ਦਿੱਲੀ ਪਰ ਗਏ ਰੋਲ।
ਜਦੋਂ ਮੁਹੰਮਦ ਸ਼ਾਹ ਰੰਗੀਲਾ ਹੈ, ਇਹ ਬੜਾ ਐਬੀ ਕਬੈਬੀ ਸੀ, ਹਰ ਵੇਲੇ ਇਹਨੇ ਮਦਰਾ ਦਾ ਸੇਵਨ ਕਰੀ ਜਾਣਾ, ਮਦਰਾ ਛਕੀ ਜਾਣੀ, ਤੇ ਇਤਨਾ ਐਬੀ ਸੀ ਤੇ ਉਸੇ ਐਬ ਕਰਕੇ ਮਰ ਗਿਆ। ਮੁਹੰਮਦ ਸ਼ਾਹ ਰੰਗੀਲਾ ਜਦੋਂ ਇਹ ਮਰਿਆ ਹੈ, ਇਹਦੀ ਮੌਤ ਤੋਂ ਬਾਅਦ ਖਾਲਸਾ ਜੀਓ ਦਿੱਲੀ ਸ਼ਹਿਰ ਵਿਖੇ ਰੋਲਾ ਪੈ ਗਿਆ ਹੈ।
ਨਜੀਬੈ ਖਾਨਿਓ ਮੁਗਲ ਗਾਜ ਦੀ ਬੋਲ।
ਇਹ ਨਜੀਬਾ ਖਾਂ ਜਿਹਨੂੰ ਰੁਹੇਲਾ ਵੀ ਆਖਦੇ ਹਨ, ਤੇ ਇਹਦੇ ਉੱਤੇ ਗਾਜੀ ਉਦੀਨ ਨੇ ਹੱਲਾ ਕੀਤਾ, ਮਰਹਟੇ ਲੈ ਕੇ ਇਹ ਹੱਲਾ ਕਰਨ ਆਇਆ ਹੈ।
ਭਈ ਰੁਹੇਲੇ ਨੇ ਪਠਾਣ ਮੰਗਾਇਆ,
ਤੇ ਇਧਰ ਰੁਹੇਲੇ ਨੇ ਪਠਾਣਾ ਦੀ ਮਦਦ ਮੰਗੀ। ਅਹਿਮਦ ਸ਼ਾਹ ਅਬਦਾਲੀ ਤੇ ਉਹਦੇ ਪਠਾਣਾ ਦੀ ਮਦਦ ਲੈ ਕੇ ਇਹ ਦਿੱਲੀ ਵੱਲ ਨੂੰ ਵਧੇ ਹਨ। ਤੇ ਉਹ ਵੀ ਚਾਹੁੰਦਾ ਸੀ ਕਿ ਇਸ ਪਾਸੇ ਜਿਹੜੇ ਮਰਾਠੇ ਆ ਰਹੇ ਹਨ ਉਹ ਮਰ ਜਾਣ, ਤੇ ਅਹਿਮਦ ਸ਼ਾਹ ਅਬਦਾਲੀ ਚਾਹੁੰਦਾ ਸੀ ਕਿ ਮੈਂ ਹੀ ਰਾਜ ਕਰਾਂ ਪੂਰੇ ਹਿੰਦੁਸਤਾਨ ਤੇ, ਦੋਵੇਂ ਮਰ ਜਾਣ। ਪਰ ਖਾਲਸਾ ਜੀ ਐਸੀ ਵਿੱਧ ਬਣੀ, ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ ਰਹਿਤਨਾਮਿਆਂ ਵਿਖੇ ਸੋ ਸਾਖੀ ਵਿਖੇ, ਨਾ ਆਪ ਲੜੂ ਨਾ ਫੌਜ ਲੜਾਓ, ਪਟ ਬੀਰਨ ਸੇਤੀ ਬਾਂਧ ਮੰਗਾਓ। ਨਾ ਆਪ ਲੜਾਂਗਾ, ਇਹ ਆਪਸ ਵਿਖੇ ਲੜ ਕੇ ਮਰ ਜਾਣਗੇ, ਇਸ ਤਰ੍ਹਾਂ ਇਹਨਾਂ ਦਾ ਯੁੱਧ ਹੋਣ ਲਗਾ ਹੈ।
ਇਸ ਬਿਦ ਸਤਗੁਰ ਬਾਤ ਮਲਾਵਾ, ਤੁਰਕਨ ਤੇ ਇਮ ਤੁਰਕ ਮਰਾਵਾ।
ਇਸ ਤਰ੍ਹਾਂ ਮਹਾਰਾਜ ਜੀ ਦਾ ਬਚਨ ਹੈ ਕਿ ਇਹਨਾਂ ਤੁਰਕਾਂ ਤੋਂ ਤੁਰਕ ਹੀ ਮਰਾਵਾਂਗੇ, ਇਹ ਆਪਸ ਵਿਖੇ ਲੜ ਲੜ ਕੇ ਮਰ ਜਾਣਗੇ, ਤੇ ਮੇਰਾ ਖਾਲਸਾ ਪੰਥ ਹੀ ਰਾਜ ਕਰੇਗਾ।
ਸਿੰਘਾਂ ਕੋ ਵਿੱਚ ਲੱਗ ਗਏ ਉਦਾਏ।
ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦਾ ਦਾ ਲੱਗਿਆ ਹੈ, ਦਾ ਲਗਾ ਕੇ ਗੁਰੂ ਕੇ ਸਿੰਘ ਵਿੱਚ ਵਿੱਚ ਹੱਲਾ ਕਰਕੇ ਇਹਨਾਂ ਨੂੰ ਮਾਰਦੇ ਹਨ।
ਤੁਰਕਨ ਕੋ ਸਿੰਘ ਧਾਏ,
ਦੌੜ ਦੌੜ ਕੇ ਧਾ ਧਾ ਕੇ ਗੁਰੂ ਕੇ ਸਿੰਘ ਇਹਨਾਂ ਤੁਰਕਾਂ ਨੂੰ ਮੁਗਲਾਂ ਨੂੰ ਮਾਰਦੇ ਹਨ।
ਓਏ ਧੋਬੀ ਖਾਲਸੇ ਮਾਰੇ,
ਓਏ ਧੋਬੀ, ਇਹ ਮੁਗਲ ਅਤੇ ਪਠਾਨ ਆਦਿਕ ਇਹ ਵੀ ਖਾਲਸੇ ਪੰਥ ਉੱਤੇ ਹੱਲਾ ਕਰਦੇ ਹਨ।
ਸੋਨ ਦੋਨ ਕੋ ਗਾਰੇ,
ਖਾਲਸਾ ਇਹਨਾਂ ਦੋਵਾਂ ਨੂੰ ਗਾਲਦਾ ਹੈ, ਮਾਰਦਾ ਹੈ, ਵੱਢਦਾ ਹੈ ਅਤੇ ਆਪਣਾ ਰਾਜ ਕਰਦਾ ਹੈ।
ਗਜ ਦੀ ਸਦੇ ਮਰਹਤੇ ਘੇਰਿਓ ਰੁਹੇਲੋ ਆਏ।
ਇਸ ਗਾਜ ਦੀਨ ਨੇ ਜਿਹਦਾ ਨਾਮ ਸੀ ਗਾਜੀ ਉਦ ਦੀਨ, ਜਿਹਨੂੰ ਗਾਜੀ ਦੀਨ ਵੀ ਆਖਦੇ ਹਨ, ਤੇ ਇਹਨੇ ਸਹਾਇਤਾ ਮੰਗੀ ਮਰਹਟਿਆਂ ਦੀ। ਜੋਧੇ ਮਰਹਟੇ ਲੈ ਕੇ ਇਹ ਦਿੱਲੀ ਤੇ ਕਬਜ਼ਾ ਕਰਨ ਆਇਆ ਹੈ।
ਰਿਸ਼ਤੇ ਅਹਿਮਦ ਸ਼ਾਹ ਕਾ ਪਛਾਣ ਸੁਲਿਓ ਬੁਲਾਏ।
ਇਸ ਰੁਹੇਲੇ ਨੇ ਕੀਤਾ ਕਿ ਪਤਾ ਲੱਗਿਆ ਜਦੋਂ ਮਰਹਟੇ ਮੇਰੇ ਉੱਤੇ ਹੱਲਾ ਕਰਨ ਆ ਰਹੇ ਹਨ, ਦਿੱਲੀ ਸ਼ਹਿਰ ਉੱਤੇ ਹੱਲਾ ਕਰਨ ਆ ਰਹੇ ਹਨ, ਤੇ ਇਸ ਰੁਹੇਲੇ ਨੇ احمد شاہ ابدالی اتے اس تو فوجہ دی مدد منگی ہے
پئے تب ان احمد شاہ بلایا آن اسے نے سو چھڑایا
تاں پھر اس روحیلے نے احمد شاہ ابدالی نو منگایا بھی تسی آؤ تے اس علاقے نو اے دلی دا تخت ہے اے راج منو کراؤ تے جدو احمد شاہ ابدالی آیا تے اس دن اے گاجی او دین ایتھوں دوڑ گیا ہے
لاہور سرہند حسین ملی
تے اس ابدالی نے کیتا کی پہلا لاہور تے قبضہ کیتا تے پھر قبضہ کیتا سرہند شہر اتے
بڑھائی لئی مہتے تے دلی
تے پھر ستا پہنچیا دلی جس دلی شہر اتے راج تانی اتے اینا مرٹیا نے اپنا قبضہ کر لیا سی تے اون چھڑایا ہے
گاجی دی پھر مرٹے بلائے
جدو ابدالی پھر واپس تڑ گیا کئی واری ابدالی ہندوستان تے حلہ کرن واسطے آیا کئی واری واپس گیا جدو واپس گیا تے گاجی او دین نے کیتا کی پھر ہم مرٹے بلا لے اپنے جوڑے لے کے آ گیا فوج لے کے آیا جدو فوج لے کے آیا انہیں پھر دلی اتے حلہ کیتا ہے
روحیلے دے گرد کروائے
تے روحیلے دے ارد گرد چاروں پاسے اپنی فوج انہیں رکھوائی ہے
روحیلے نے پھر صدے پٹھارا
جدو روحیلے نو پھر لوڑ پہ گی موت سامنے آ گی میرا راج کھویا جا رہا ہے تے انہیں پھر احمد شاہ ابدالی تو پٹھانا دی مدد منگی ہے
کر آئے کابلو تان
تے کابلو تان کابل تو بل کر کے بڑی طاقت کر کے احمد شاہ ابدالی اپنی فوج لے کے آیا ہے
میر منو کو سستی پئے
تے خالصہ جو جدو اس طرح جنگ ہو رہا سی دلی تخت اتے بار بار احمد شاہ ابدالی اپنی فوج لے کے آ رہا سی تخت نو دیوان لئی تے راج کرے روہیلا تے دوجے پاسے اے روڑا پی گیا لاہور شہر وکھے لاہور تخت دا جڑا مالک سی میر منو اینو سستی پی گئی پاو اے آلس بند ہویا ہے
ایسے کچھ مدد نہ آئے
جدو اس نو دلی تو مدد نہیں ملی ہے
آن کابلی شادرے پرے ہو
تے اے کابلی کابلی کتا بھی کہندے اینو احمد شاہ ابدالی اینے آ کے شادرے ہوتے پہلے حلہ کیتا ہے
بچ لاہور کوڑا مل اڑیو
جڑا شادرا ہے اے لاہور تو تھوڑا پرلے پاسے ہے پہلا اوتھے حلہ کیتا تے میر منو دا ایک خاص جوڑا سی جنوں آکھدے کوڑا مل تے اینے لاہور وچ آ کے اگے حلہ روکیا ہے
تن سنگن کو لکھیو بنائے
تے کوڑا مل نے آکھیا خالصا جیو گرو کے سنگو ہن تہاڈا آسرا ہے احمد شاہ ابدالی فوج لے کے آ رہے ہے تے میر منو ول اے فوج لے کے آ رہے ہے تے میں اگے کھڑا ہاں تے میں تہاڈا بھرا ہاں تہاڈا گر بھائی ہاں تسی میری سہایتا کرو خالصا جیو
تم ہندو ایک گر بھائی
اسی دوویں ایک گرو دے پتر ہاں تسی بھی دھن گر کلگیت پاتشاہ جی دے خالصے پن دے پتر ہو تے میں بھی خالصے پن دا سیوک ہاں اسی دوویں اکو ہی پنت دے پتر ہاں
دین مذہب کی بات سنائے
اے تا دین مذہب دی بات سن لو آپ جی دین کہندے دھرم نو مذہب ہوندا دھرم دھرم لئی کوئی کسے دا ہوندا نہیں نہ زر نہ زور نہ زمین کیول اکو ہے جب آپ کی اود ندان بنے ات ہی رن میں تب جوج مروں ترم نے سور میں اپنے آپ نو قربان کروان لئی تیار بر تیار رہندے خالصا جیو تسی بھی ترم دے پتر ہو تانو ترم دی سو ہے کہ تسی میرے بھرا ہو تے امو سامنے آ کے اسی جد کریے اس احمد شاہ ابدالی نال
گلجن کو تم دیو اٹائے
جڑے اے گلجے آ رہے اے پٹھان آ رہے ہیں، اے سورمے آ رہے، اے مشابدالی ورگے، اینا سب نو مار کے پرے کر دو،
دیو خرچ کو سکہ دارو،
تسی فکر نہ کرو، تانو جو خرچ چاہیدا ہے، جو پیسے دی لوڑ ہے، جو سکہ دارو لوڑ ہے، تانو سب کچھ ملے گا،
تکو دین کو کیو تیارو،
جتنے ٹکے تانو چاہیدے ہن میں دین نو تیار ہاں،
میر منو تے دیو لکھائے،
تو سارے ٹکے سکہ دارو آدک سب کچھ لکھوایا ہے، اس کوڑا مل نے میر منو تو
بھی کلیو سنن کو پائے،
او سارا کچھ لکھ کے او سارا سامان بھیج کے اس کوڑا مل نے خالصے پنت کول بھیجیا ہے،
میرا اس گنیم کے مول کو پھر ہم کر ہے گل،
خالصا جیو اے داس دی بینتی ہے کہ جڑا اے اہنکاری آ رہے ہیں اس نو گال دو، خالصے دا کم ہے اہنکاریاں نو گالنا، تے گریباں دی بان پھڑنی، میں گریب ہاں نمرتا والا ہاں تو اڈی شرن آیا، تے جڑا احمد شاہ ابدالی آیا پہلا اینو گالو اینو مارو پھر تو اڈی نال میں گال کرانگا،
آنکی جو ہم تیرے لیو ملک تم مل،
جڑا ساڈے تو آکی روے گا تے او پھر باقی نہیں روے گا پاو، او ایتو ماری جاوے گا، تسی اے سب نو مار کے پھر تو آڈا راج ہوئے گا، خالصا جیو پہلا اینو فتح کرو،
روپے جب تے بندے روکا پار،
ایتر خالصا جی سنو ہونا اس پہاڑ دے علاقے دی گل، پہ جس دن تو بندہ سنگھ بہادر نے اینا پہاڑ دے علاقے وکے اپنی تھوم مچائی ہوئی سی،
پیسہ نہ آیا ترک نکار،
جدو بندہ سنگھ جی بہادر شریر کر کے جیو سن تے اس دن تو بعد اینا ترکا دے ہاتھ کوئی بھی پیسہ نہیں آیا سی،
ان گئے خالصے سو کری کھوارے،
تے کچھ سماتا اے پہاڑ دے لوگ پہاڑی راجے خالصے پندی این مان کے خالصے پنتوں ٹکے دیندے رے کر دیندے رے اپنی سیوا دیندے رے، پر جدو بندہ سنگھ جی بہادر شہید ہو گئے تے خالصا پن جنگلا وکھے چلا گیا، جدو چھوٹا کلو کارا ہویا تے اینا پہاڑیاں نے خالصے پنت نال بڑا دھوکھا کیتا سی،
ملک ملو تم ستے پتارے،
خالصا کہن لگا سنو پیاریو، سنو کوڑا مل جی، سنو ادینا بیبی، تسی سنو چنگی طرح، جڑا پہاڑ دا علاقہ ہے تسی اینو فتح کرو، اے علاقہ بڑا شکتی شالی ہے، ایتھے بڑا تن ہے، بڑی دولت ہے،
پڑول کٹھورے بسولی وارے،
پڑول دا علاقہ، کٹھورے دا علاقہ اتے بسولی دا علاقہ آپ جی سب نو فتح کرو،
بدلے تم دون بھی سارے،
دور تک اپنا بدلہ لو اینا پہاڑیاں نو مار کے،
گرائیے پیسہ جتو پنجاب،
جتنا پیسہ پنجاب بچ ہے تے اس تو ود پیسہ اینا پہاڑ دے علاقے وکھے ہے،
اے پہاڑن میں اتنو تاب،
اتنا تاب ہے، اتنا پیسہ ہے، اتنی تن دولت ہے، جا کے ویکھو تا صحیح اینا پہاڑ دے علاقے وکھے،
دوہرا سو سو سنگ قتل میں کر کے سو ارداس،
تے سو سنگ تیار بر تیار ہوئے ارداسا کر کے جدو اٹھ کے چلے ہاں،
میرا کنیے کو کیا چلے کوڑا مل پاس،
لاہور تو اڑلے پاس ایک پنڈ ہے کنیے کے بانگر، تے اوتھے ڈیرا کیتا تے جڑا کوڑا مل ہے اودے کول جا رہے ہاں،
جو پئے تب آپس میں سنگھ ہی لڑے،
تا پھر خالصے پنت اتے ایک پیڑ پی گئی کہ سنگھ آپس وکھے لڑن لگے ہاں،
اپنی آپ کھواری پرے،
سنگھ اپنے آپ وکھے کھوار ہون لگے ہاں،
ہری سنگھ پنگی دگا کمایا،
خالصا پنت جیو خالصے پنتیاں گیارہ مسلا سن، ਬਾਰਵੀਂ ਮਿਸਲ ਸੀ ਇਹ ਪਟਿਆਲੇ ਰਾਜੇ ਦੀ, ਨਾਭੇ ਰਾਜੇ ਦੀ ਇਹ ਬਾਰਵੀਂ ਮਿਸਲਾਂ ਸੀ। 11 ਮਿਸਲਾਂ ਵਿੱਚ ਇੱਕ ਮਿਸਲ ਹੈ ਭੰਗੀਆਂ ਦੀ ਮਿਸਲ, ਤੇ ਭੰਗੀਆਂ ਦੀ ਮਿਸਲ ਦੇ ਸਰਦਾਰ ਹਨ ਸਰਦਾਰ ਹਰੀ ਸਿੰਘ ਜੀ। ਜਦੋਂ ਉਹਨਾਂ ਨੇ ਕੁਝ ਭਾਣਾ ਵਰਤਾਇਆ ਹੈ,
ਖੁਸ਼ਹਾਲ ਸਿੰਘ ਰਾਮਗੜੀਆ ਕਾਇਆ,
ਤੇ ਜੱਸਾ ਸਿੰਘ ਰਾਮਗੜੀ ਦਾ ਵੱਡਾ ਭਰਾ ਸੀ ਖੁਸ਼ਹਾਲ ਸਿੰਘ, ਤੇ ਉਹ ਕਿਸੇ ਬਹਾਨੇ ਬਾਹਰ ਸ਼ਿਕਾਰ ਤੇ ਗਿਆ ਸੀ, ਤੇ ਉਸ ਨੂੰ ਇਸ ਹਰੀ ਸਿੰਘ ਦੇ ਬੰਦਿਆਂ ਨੇ ਅਤੇ ਹਰੀ ਸਿੰਘ ਨੇ ਗੋਲੀ ਮਰਵਾਈ ਸੀ। ਜਦੋਂ ਇਸ ਤਰ੍ਹਾਂ ਭਰਾ ਭਰਾ ਨੂੰ ਮਾਰਨ ਲੱਗਾ, ਹਰੀ ਸਿੰਘ ਨੇ ਖੁਸ਼ਹਾਲ ਸਿੰਘ ਨੂੰ ਮਾਰਿਆ, ਤੇ ਖਾਲਸੇ ਪੰਥ ਨੇ ਬੜਾ ਬੁਰਾ ਮਨਾਇਆ ਕਿ ਇਹ ਨਹੀਂ ਹੋਣਾ ਚਾਹੀਦਾ, ਤੁਸੀਂ ਭਰਾ ਭਰਾ ਦੀ ਬਾਂਹ ਵੱਢੋ, ਇਹ ਕੰਮ ਵੀ ਹੋਣਾ ਚਾਹੀਦਾ। ਖਾਲਸਾ ਗੁਰੂ ਦਾ ਰੂਪ ਹੈ, ਤੇ ਖਾਲਸੇ ਨੂੰ ਮਾਰਨਾ ਇਹ ਗੁਰੂ ਉੱਤੇ ਕੋਈ ਦਰੋਹ ਕਰਨਾ, ਅਕਿਰਤ ਕਰਨ ਬਣਦੀ ਸਾਖੀ ਹੈ, ਭਾਈ ਇਸ ਤਰ੍ਹਾਂ ਨਾ
ਕਰੋ।
ਤਤ ਖਾਲਸੇ ਨੇ ਗੁਰੂ ਕੇ ਸਿੰਘਾਂ ਨੇ ਉਸੇ ਵੇਲੇ ਗੁਰਮਤਾ ਕੀਤਾ, ਖਾਲਸਾ ਜੀਓ ਲੁੱਟ ਲਵੋ ਇਹਨਾਂ ਭੰਗੀਆਂ ਦਾ ਡੇਰਾ।
ਭੰਗੀਆਂ ਨੂੰ ਸੁਣ ਪਾਏ,
ਜਦੋਂ ਭੰਗੀਆਂ ਨੇ ਸੁਣੀ ਇਹ ਗੱਲ ਕਿ ਸਾਡੇ ਉੱਤੇ ਗੁਰੂ ਕੇ ਸਿੰਘ ਆ ਗਏ ਹਨ,
ਅੱਗੇ ਭੰਗੀ ਚਲੇ ਪਰਾਏ,
ਅੱਗੇ ਅੱਗੇ ਭੰਗੀ ਹੋ ਗਏ ਦੌੜ ਪਏ। ਇਹ ਭੰਗੀਆਂ ਦਾ ਪੰਥ, ਭੰਗੀਆਂ ਦੀ ਮਿਸਲ ਅੱਗੇ ਹੋ ਕੇ ਦੌੜ ਪਈ ਹੈ।
ਦੋਹੇਰਾ 10,000 ਭੰਗੀ ਭਜੇ ਸਿੰਘ ਪੜੈ ਲੈ 20।
ਇਹਨਾਂ ਭੰਗੀਆਂ ਦਾ ਮੁਖੀ ਸੀ, ਜਥੇਦਾਰ ਸੀ ਹਰੀ ਸਿੰਘ ਭੰਗੀ। ਉਹ ਆਪਣੀ ਫੌਜ ਲੈ ਕੇ, ਆਪਣੀ ਮਿਸਲ ਲੈ ਕੇ ਅੱਗੇ ਦੌੜਿਆ। ਇਹਦੇ ਨਾਲ 10,000 ਇਹਦੀ ਫੌਜ ਸੀ।
ਸਿੰਘ ਪਰੇ ਲੈ ਬੀਤ,
ਪਿੱਛੋਂ ਗੁਰੂ ਕੇ ਸਿੰਘ ਸੂਰਮੇ ਤਤ ਖਾਲਸਾ ਤਿਆਰ ਬਰ ਤਿਆਰ, ਇਹ 20,000 ਇਹਨਾਂ ਦੇ ਪਿੱਛੇ ਪੈ ਗਏ ਹਨ।
ਲੜਨੇ ਵਾਲੇ 30।
ਇਸ ਤਰ੍ਹਾਂ ਕਵੀ ਜੀ ਆਖਦੇ ਖਾਲਸਾ ਜੀ ਉਹ ਇਹ 30,000 ਫੌਜ ਸੀ ਖਾਲਸੇ ਪੰਥ ਦੀ, ਜਿਹੜੀ ਲੜਨ ਵਾਲੀ ਫੌਜ ਸੀ, ਜਿਹੜੀ ਲੜਨ ਜਾ ਰਹੀ ਸੀ ਅਹਿਮਦ ਸ਼ਾਹ ਅਬਦਾਲੀ ਨਾਲ। 10,000 ਪਰਲੇ ਪਾਸੇ ਹੋ ਗਏ ਹਨ,
ਡੇਰਾ ਜਾ ਪਿਓ ਲਾਹੌਰ,
ਤੇ ਇਹ 20,000 ਜਦੋਂ ਫੌਜ ਅੱਗੇ ਵਧੀ, ਇਸ ਫੌਜ ਨੇ ਲਾਹੌਰ ਜਾ ਕੇ ਡੇਰਾ ਕੀਤਾ ਹੈ।
ਸ਼ਾਲਾਮਾਰ ਬਾਗ ਕੋ ਤੋਰ,
ਤੇ ਸ਼ਾਲਾਮਾਰ ਬਾਗ ਦੇ ਵਿੱਚ ਇਹਨਾਂ ਨੇ ਡੇਰਾ ਕੀਤਾ ਹੈ।
ਸਿੰਘ ਲੋਹਰੀ ਦਰਵਾਜੇ ਆਏ,
ਆਖੋ ਸਤਨਾਮ। ਇੱਕ ਤਾਂ ਸਿੰਘਾਂ ਨੂੰ ਇਹ ਮਾਰ ਪਈ ਕਿ ਜੱਸਾ ਸਿੰਘ ਰਾਮਗੜੀ ਦਾ ਭਰਾ ਹਰੀ ਸਿੰਘ ਭੰਗੀ ਨੇ ਮਰਵਾ ਦਿੱਤਾ ਖੁਸ਼ਹਾਲ ਸਿੰਘ। ਇੱਕ ਤਾਂ ਸਿੰਘਾਂ ਨੂੰ ਇਹ ਖੁਆਰੀ ਹੋਈ। ਦੂਜੀ ਖੁਆਰੀ ਇਹ ਹੋਈ, ਜਦੋਂ ਖਾਲਸਾ ਪੰਥ ਲਾਹੌਰੀ ਦਰਵਾਜੇ ਵਿਖੇ ਅੰਦਰ ਵੜਨ ਲਗਾ ਹੈ,
ਦੇਖੇ ਕਸਾਈ ਗਊ ਫੜਾਏ,
ਅੱਗੇ ਕੀ ਵੇਖਿਆ, ਕਸਾਈ ਗਊ ਲੈ ਕੇ ਜਾ ਰਹੇ ਹਨ, ਗਾਂ ਨੂੰ ਫੜ ਕੇ ਉਹਨੂੰ ਕੌਣ ਜਾ ਰਹੇ ਹਨ।
ਸੋ ਸਿੰਘ ਨੇ ਦੀਨੋ ਮਾਰ,
ਸਿੰਘਾਂ ਨੇ ਸੋਚਿਆ ਇਹ ਨਹੀਂ ਵੀ ਇਹ ਗਊ ਹਿੰਦੂਆਂ ਦੀ ਮਾਤਾ, ਇਹ ਨਹੀਂ ਸੋਚਿਆ, ਸੋਚਿਆ ਵੀ ਕਿਸੇ ਜੀਵ ਨੂੰ ਮਾਰਨਾ ਇਹ ਬੁਰਾ ਹੈ, ਤੇ ਦੂਜੀ ਗੱਲ ਗਾਂ ਦੁੱਧ ਦੇਣ ਵਾਲੀ ਹੈ, ਦੁੱਧ ਅੰਮ੍ਰਿਤ ਹੁੰਦਾ, ਜਿਹੜੇ ਅੰਮ੍ਰਿਤ ਦੀ ਹੱਤਿਆ ਕਰਨ ਜਾ ਰਹੇ ਹਨ ਪਹਿਲਾਂ ਉਹਨਾਂ ਨੂੰ ਫੜੀਏ। ਐਸੇ ਕਸਾਈਆਂ ਨੂੰ ਗੁਰੂ ਕੇ ਸਿੰਘਾਂ ਨੇ ਫੜ ਕੇ ਮਾਰਿਆ ਹੈ।
ਦਰਵਾਜ਼ਿਆਂ ਵਿੱਚ ਹੜਤਾਲ,
ਉਸੇ ਵੇਲੇ ਇਹਨਾਂ ਦਰਵਾਜ਼ਿਆਂ ਵਿੱਚ ਹੜਤਾਲ ਹੋ ਗਈ ਹੈ, ਭਾਵ ਅਨੇਕਾਂ ਮੁਸਲਮਾਨ ਦੌੜ ਦੌੜ ਕੇ ਆਉਣ ਲੱਗੇ ਹਨ।
ਸ਼ਹਿਰ ਲੋਕਾਂ ਨੇ ਫਿਰ ਸਿੰਘ ਫੌਜ ਮਾਰੇ,
ਲਾਹੌਰ ਸ਼ਹਿਰ ਦੇ ਲੋਕਾਂ ਨੇ, ਮੁਸਲਮਾਨਾਂ ਨੇ, ਜਿਹੜੇ ਹੋਰ ਕਸਾਈ ਸਨ ਉਹ ਸਾਰੇ ਦੌੜ ਦੌੜ ਕੇ ਆਉਣ ਲੱਗੇ। ਇਹਨਾਂ ਨੇ ਸਿੰਘਾਂ ਨਾਲ ਹੱਲਾ ਕੀਤਾ, ਭਾਵ ਯੁੱਧ ਕੀਤਾ ਹੈ।
ਇਹਨਾਂ
ਨੂੰ ਇੱਥੇ ਵੀ ਖੁਆਰੀ ਹੋਈ। ਪਹਿਲਾਂ ਖੁਆਰੀ ਹੋਈ ਕਿ ਖੁਸ਼ਹਾਲ ਸਿੰਘ ਮਾਰਿਆ ਗਿਆ, ਦੂਜੀ ਖੁਆਰੀ ਹੋਈ ਕਿ ਲਾਹੌਰ ਵਿਖੇ ਗੁਰੂ ਕੇ ਸਿੰਘਾਂ ਨੂੰ ਇਹਨਾਂ ਕਸਾਈਆਂ ਆਦਿਕ ਨੇ ਆ ਕੇ ਬੜਾ ਤੰਗ ਕੀਤਾ ਹੈ।
ਪੈਰ ਤੀਸਰੇ ਪੀ ਸੁੱਖਾ ਚਲ ਸੁੱਖਾ ਸਿੰਘ ਸਖਾਣ,
ਇਸ ਤਰ੍ਹਾਂ ਸਮਾਂ ਬੀਤਿਆ, ਦਿਨ ਦਾ ਤੀਜਾ ਪਹਿਰ ਆਇਆ, ਤੇ ਗੁਰੂ ਕੇ ਸਿੰਘਾਂ ਦੀ ਮਰਿਆਦਾ ਹੈ जेडे निहंग सिंह तत्पर त्यार खालसा पंथ है ओ तीजे पैर रगड़ा लांदे देखदा रगड़ा लांदे ते गुरु के सिंह ने जो रगड़ा लाया है भाई सुखा सिंह ने रगड़ा छकिया है।
श्याम सिंह को पालको कंबो माड़ी वान
कंबो माड़ी वान दा भाई श्याम सिंह दा पुत्र जेड़ा पालकी पुत्र बनिया सी भाव श्याम सिंह ने इनु पालिया सी सुखा सिंह नू ए सुखा सिंह त्यार बर त्यार होया है।
सब दिन करी ना कछु सलाह
ते इन्हे सलाह नहीं कीती भी खालसा जी मैं जा रहे हां पुछा नहीं किसे नाल आप ही त्यार बर त्यार हो गया।
लगयो रावी गहन पाए
रावी दयादा पहाड़ ओनु पार करन लगा है
इसके पाचे लंगे नियांग
एदे पीछे पीछे जेडे एदे सिंह साना ओ सिंह सूरमे त्यार बर त्यार होए एदे पीछे पीछे जा रहे हन
कीनी के गिनती संग
किसे ने गिनती कितने कितने सिंह जा रहे हैं 100 सिंह है 200 सिंह है लगभग इतने सिंह गए सन रावी दरिया तो परले पासे जदो इतने सिंह पार पहुंचे हन
निकट सुगिल जिन डेरे गए
एकदम रावी दरिया तो पार करके इन्हां सिंघां ने वेख्या कि सामने गिलजे जेडे वड्डे वड्डे पठान गिलजे आदिक जिन्हां ने अपना डेरा कीता होया है ओना डेरिया नू वेख्या है। गुरु के सिंह इन्हां झाड़ां विखे जिथे दरिया दे आले दुआले झाड़ां सन बेला सन ओथे डेरा कीता है।
रावी जल सो सुचेतो कियो
कई सिंघां ने जंगल पानी जागे सुचेता कीता कईयां ने पानी शनाना कीता कईयां ने शनान कीता क्यों कि पता सी भी आज तक शहीदी प्राप्त करनी है पहला शनान ही कर लिए त्यार बर त्यार हो जाइए। दूजा एदा भाव है कि जल नाल हाथ पैर धोने पानी शनान करना जा शनान करना त्यार बर त्यार होना है कि शरीर तंदुरुस्त हो जावे कोई थकेवा ना रवे इस तरह गुरु के प्यारे जल विखे सुचेता करके त्यार बर त्यार होए हन
गिलजन तो रोलो थियो
दूजे पासे गिलजा ने रोला सुनिया कि इधरों कोई पंजाब दी फौज आ गई है कोई सिंह सूर में आ गए हन जदो ए रोला सुनिया है
हुन जानियो दल आवे चला
उन्हां ने ए जानिया के सिंघा दा दल पंथ आ गया है
ओ देखन लागे ओ खला
एम शाम दाली अदे अदे गिलजे सूर में आजक सिंघा नु वेखन लगे हन खड़े हो गए
शाह दिल खतरे पयो
एम शाम दाली दा दिल खतरे विखे आ गया खतरा कहन लगे भाई डर पैदा हो गया एदे मन विखे
किस दिल मैं ते तीर न धरियो
धीरज रहा नहीं वे एकदम सिंह सूर में आ गए एकदम फौज आ जावे सामने ते मन विखे ता खतरा पैदा हुंदा ही है एदा धीरज उड गया है
घोड़े पै पयो सवार
उस वेले एम शब्दाली अपने घोड़े उते सवार होया है
किनो दस्ते चार
इसने अपने चार दस्ते चार तरह दी फौज अगे कीती है भाव चारों पासे फौज अगे कीती है
कयो ओन हम पे हिंदू आए
लगभग केड़ा हिंदू साडे उते आया है केड़ा सूरमा है केड़ा अपनी फौज लेके साडे उते हल्ला करन आया है
सब पहुंचे नट काबल जाए
और दो तरीके हन जा ता इतो दौड़ के काबल चले जाइए ते कदो काबल पहुंचांगे हुन समा है नहीं ओ तरीका हुन लंघ गया है।
फल शमशेर सनमुख होयो जा सिंगन सो मोरो तोयो
दूजा तरीका ए है सोचन लगा एम शब्दाली कि हुन शमशेर फड़ के तलवार फड़ के अपने शस्त्र फड़ के सिंघा दे सामने होइए जा मरिए जा मारिए जा अपना राज करिए जा राज गवाइए
दोहेरा सिंह सो थोड़े थे लंगे रे थोड़े देरे माए
सिंह थोड़े सन थोड़े सिंह लगभग होणगे 100 सिंह या 200 सिंह ਦੋਜੋ ਸਿੰਘ ਦਰਿਆ ਨੂੰ ਪਾਰ ਕਰਕੇ ਪਰਲੇ ਪਾਸੇ ਗਏ ਹਨ, ਬਾਕੀ ਸਿੰਘ ਲਾਹੌਰ ਸ਼ਹਿਰ ਵਿਖੇ ਰਹੇ ਹਨ।
ਕਿਛ ਨੱਠੇ ਕਿਛ ਗੈਲ ਗਏ, ਚੰਗੇ ਜੋ ਗਿਣਾਏ।
ਚੰਗੇ ਚੰਗੇ ਸੂਰਮੇ ਸਨ, ਉਹੀ ਸੁੱਖਾ ਸਿੰਘ ਦੇ ਨਾਲ ਗਏ ਤੇ ਬਾਕੀ ਸਿੰਘ ਵਾਪਸ ਆ ਗਏ ਹਨ।
ਸੁੱਖਾ ਸਿੰਘ ਫੌਜ ਆਵਤ ਜਾਂਦੇ, ਸੰਗ ਆਪਣੇ ਥੋੜੀ ਮਾਨੇ।
ਸੁੱਖਾ ਸਿੰਘ ਨੇ ਜਾਣਿਆ ਹੁਣ ਫੌਜ ਬਹੁਤੀ ਆ ਗਈ ਹੈ, ਇਹ ਅਬਦਾਲੀ ਦੀ ਫੌਜ ਬਹੁਤੀ ਜ਼ਿਆਦਾ ਹੈ ਤੇ ਸਾਡੇ ਕੋਲ ਲਗਭਗ ਗਿਣਤੀ ਦੇ ਸਿੰਘ ਹਨ। ਜਦੋਂ ਇਹ ਜਾਣਿਆ ਹੈ,
ਸਭ ਉਨ ਮਨ ਮੈਂ ਕਿਉਂ ਵਿਚਾਰ, ਸਭੀ ਪਾਸਿਆਂ ਪਈ ਲਚਾਰ।
ਸੁੱਖਾ ਸਿੰਘ ਨੇ ਆਪਣੇ ਮਨ ਵਿਖੇ ਵਿਚਾਰ ਕੀਤੀ ਵੀ ਹੁਣ ਕਰੀਏ ਕੀ, ਅਸੀਂ ਤਾਂ ਹਰ ਤਰ੍ਹਾਂ ਤੋਂ ਲਾਚਾਰ ਹੋ ਗਏ ਹਾਂ।
ਜੋ ਮੈਂ ਇਨਸੋ ਕਰੋ ਲੜਾਏ, ਤੋ ਇਨਸੋ ਮੈਂ ਵਾਰੇ ਆਏ।
ਮੈਂ ਆਪਣੀ ਫੌਜ ਲੈ ਕੇ ਯੁੱਧ ਕਰਾਂ ਇਹਨਾਂ ਅਬਦਾਲੀ ਦੀ ਫੌਜਾਂ ਨਾਲ, ਅਬਦਾਲੀ ਨਾਲ, ਤੇ ਫਿਰ ਵਾਰ ਬਾਲ ਨਹੀਂ ਹੋਣਾ, ਭਾਵ ਸਾਡੀ ਜਿੱਤ ਨਹੀਂ ਹੋਣੀ।
ਆਟਾ ਮੈਂ ਹਿੱਸਾ ਲਾਉਣ, ਲੜਕੇ ਮਰਨ ਭਲੇ ਕਹਿ ਕੌਣ।
ਇਹ ਤਾਂ ਆਟੇ ਵਾਂਗ ਬਹੁਤ ਜ਼ਿਆਦਾ ਹਨ ਤੇ ਅਸੀਂ ਤਾਂ ਆਟੇ ਵਿਖੇ ਲੂਣ ਦੇ ਬਰਾਬਰ ਹਾਂ, ਭਾਵ ਬੜੇ ਥੋੜੇ ਹਾਂ, ਇਸ ਤਰ੍ਹਾਂ ਲੜਨਾ ਸਾਡਾ ਨੁਕਸਾਨ ਹੋਵੇਗਾ। ਸੁੱਖਾ ਸਿੰਘ ਨੇ ਇਹ ਵਿਚਾਰ ਕੀਤੀ ਆਪਣੇ ਮਨ ਵਿਖੇ,
ਅਬ ਹਮ ਜਾਵਾਂਗੇ ਭਾਈ ਤੋ ਸਿੰਘਨ ਮੈਂ ਆਵੇ ਲਾਜ।
ਜੇ ਅਸੀਂ ਹੁਣ ਦੌੜ ਜਾਈਏ ਤਾਂ ਦੌੜਨਾ ਸਿੰਘਾਂ ਦਾ ਕੰਮ ਨਹੀਂ, ਖਾਲਸੇ ਦਾ ਕੰਮ ਨਹੀਂ। ਖਾਲਸਾ ਆਖੇਗਾ ਤੇ ਦੇਖੋ ਸੁੱਖਾ ਸਿੰਘ ਦੌੜ ਗਿਆ, ਸੁੱਖਾ ਸਿੰਘ ਕਾਇਰ ਬਣ ਗਿਆ। ਇਹ ਗੱਲ ਹੁਣ ਨਹੀਂ ਬਣਦੀ।
ਬਾਤ ਬੁਰੀ ਤਿੰਨ ਦੋ ਵਿਚਾਰੇ, ਮੈਂ ਲੜ ਮਰੋ ਤੋ ਭਲੀ ਵਿਚਾਰੇ।
ਸੁੱਖਾ ਸਿੰਘ ਨੇ ਦੋਵਾਂ ਗੱਲਾਂ ਦੀ ਵਿਚਾਰ ਕੀਤੀ। ਪਹਿਲੀ ਗੱਲ ਇਹ, ਅਸੀਂ ਹੈ ਥੋੜੇ ਆ ਪਰ ਕੋਈ ਗੱਲ ਨਹੀਂ, ਲੜ ਕੇ ਜ਼ਰੂਰ ਮਰਾਂਗੇ। ਦੂਜੀ ਇਹ ਵਿਚਾਰ ਕੀਤੀ, ਜੇ ਦੌੜ ਜਾਈਏ ਤੇ ਫਿਰ ਖਾਲਸਾ ਆਖੇਗਾ ਦੇਖੋ ਕਾਇਰ ਬਣ ਗਿਆ ਸੁੱਖਾ ਸਿੰਘ, ਵਾਪਸ ਦੌੜ ਗਿਆ। ਜਦੋਂ ਇਹ ਵਿਚਾਰ ਕੀਤੀ ਹੈ,
ਦੋਹੇਰਾ ਪਾਛੇ ਪਾਉ ਨਾ ਪਾਇਓ, ਟਿਗ ਸਿੰਘ ਨੂੰ ਕਹਿ ਦੀਨ।
ਸਿੰਘਾਂ ਨੂੰ ਆਖਿਆ ਸੁੱਖਾ ਸਿੰਘ ਨੇ, ਖਾਲਸਾ ਜੀ ਓ, ਜਿਹੜਾ ਜਿਹੜਾ ਸੂਰਮਾ ਹੈ ਕੋਈ ਆਪਣੇ ਪੈਰ ਪਿੱਛੇ ਨਾ ਕਰੇ, ਪਾਛਾ ਪਾਉ ਨਾ ਦੀਜੀਏ, ਕੋਈ ਆਪਣੇ ਪੈਰ ਪਿੱਛਾ ਨਾ ਕਰੇ, ਭਾਵ ਕਾਇਰ ਹੋ ਕੇ ਦੌੜੇ ਨਾ। ਜਿਹੜਾ ਸੂਰਮਾ ਹੈ ਉਹ ਅੱਗੇ ਵਧੇ, ਜਿਹੜਾ ਕਾਇਰ ਹੈ ਇੱਥੇ ਬਹਿ ਜਾਵੇ ਜਾਂ ਵਾਪਸ ਦੌੜ ਜਾਵੇ।
ਸ਼ਹੀਦਿਆਂ ਹੋਏਗੇ ਲੜ ਕਰ ਮਜ਼ਬੇ ਦੀਨ,
ਇੱਥੇ ਲੜ ਕੇ ਸ਼ਹੀਦ ਹੋਵਾਂਗੇ। ਇਹ ਦੀਨ ਦਾ ਜੰਗ ਹੈ, ਇਹ ਧਰਮ ਦਾ ਜੰਗ ਹੈ, ਅਸੀਂ ਇੱਥੇ ਲੜ ਕੇ ਮਰਾਂਗੇ।
ਕਹੋ ਸੁੱਖਾ ਸਿੰਘ ਸਾਥੀ ਅਨਵਾਰ, ਜਿਨ ਜਿੰਦ ਰੱਖਣੀ ਮੁੜ ਜਾਓ ਪਾਰ।
ਸੁੱਖਾ ਸਿੰਘ ਨੇ ਆਖਿਆ ਆਪਣੇ ਸਾਥੀਆਂ ਨੂੰ, ਆਪਣੇ ਨਿਹੰਗ ਸਿੰਘਾਂ ਨੂੰ, ਖਾਲਸਾ ਜੀ ਓ, ਜਿਨ੍ਹਾਂ ਨੂੰ ਆਪਣੀ ਜਿੰਦ ਪਿਆਰੀ ਹੈ ਉਹ ਵਾਪਸ ਚਲੇ ਜਾਓ, ਜਿਨ੍ਹਾਂ ਨੂੰ ਜਾਨ ਪਿਆਰੀ ਨਹੀਂ, ਜਿਹੜੇ ਗੁਰੂ ਕੇ ਸੂਰਮੇ ਹਨ, ਗੁਰੂ ਦੇ ਪੁੱਤਰ ਹਨ, ਖਾਲਸੇ ਪੰਥ ਦੇ ਪੁੱਤਰ ਹਨ, ਉਹ ਅੱਗੇ ਵਧੋ, ਆਪਣੇ ਸ਼ਸਤਰ ਉਠਾਵੋ। ਸਿੰਘਾਂ ਨੇ ਆਖਿਆ ਸੁੱਖਾ ਸਿੰਘ ਜੀ, ਅਸੀਂ ਤੁਹਾਡੇ ਨਾਲ ਜੰਗ ਤੋਂ ਪਿਛੜ ਕਿਵੇਂ ਚਲੇ ਜਾਈਏ, ਨਹੀਂ ਹੋ ਨਹੀਂ ਸਕਦਾ, ਅਸੀਂ ਵੀ ਖਾਲਸਾ ਹਾਂ, ਤਤਪਰ ਤਤਪਰ ਤਿਆਰ, ਗੁਰੂ ਕੇ ਸੂਰਮੇ ਹਾਂ, ਅਸੀਂ ਪਿੱਛੇ ਕਿਵੇਂ ਜਾਵਾਂਗੇ।
ਸਾਡੇ ਸੁਨਹਿਰੋ ਖਾਏ
ਤੇ ਇੱਕ ਕਹਿੰਦੇ ਸੁਨਹਿਰੇ ਖਾਲਸੇ ਪੰਥ ਦੇ ਵਾਲੀ, ਸੁਨਹਿਰੇ ਦਾ ਅਰਥ ਹੈ ਇੱਕੋ ਬਾਟੇ ਵਿਖੇ ਲੰਗਰ ਛਕਣ ਵਾਲੇ, ਇੱਕੋ ਬਾਠੇ ਵਿਖੇ ਅੰਮ੍ਰਿਤ ਪਾਨ ਕਰਨ ਵਾਲੇ, ਅਸੀਂ ਸੁਨਹਿਰੇ ਭਰਾ ਹਾਂ, ਅਸੀਂ ਕਿਵੇਂ ਜਾਈਏ ਆਪ ਜੀ ਨੂੰ ਛੱਡ ਕੇ।
ਅਸੀਂ ਸ਼ਹੀਦੀ ਸਾਥ ਕਮਾਵੇ, ਸ਼ਹੀਦਨ ਮੈਂ ਡੇਰਾ ਪਾਵੇ।
ਸੁੱਖਾ ਸਿੰਘ ਜੀ, ਅਸੀਂ ਸ਼ਹੀਦੀ ਤੁਹਾਡੇ ਨਾਲ ਪ੍ਰਾਪਤ ਕਰਾਂਗੇ, ਤੁਸੀਂ ਵੀ ਸ਼ਹੀਦ ਸਿੰਘ ਹੋਵੋਗੇ ਤੇ ਅਸੀਂ ਵੀ ਸ਼ਹੀਦ ਸਿੰਘਾਂ, ਸਾਡਾ ਨਾਮ ਆਵੇਗਾ ਸ਼ਹੀਦਾਂ ਦੀ ਲਿਸਟ ਵਿਖੇ, ਵੀ ਇਹ ਬੰਦੇ ਸ਼ਹੀਦ ਹੋਏ, جدو ست کھڑ جاواں گے تے اودو اے ہووے گا کہ ایسے ایسے شہید سنگھ جنہاں نے اس طرح جنگ کیتا ہے
جس گوئیو تو پپڑ مارا نہ مڑے ہووے بال بچارا
کبھی جی کہندے اس جنگ وکھے ساڈا پھپھڑ سی جدا نام سی جس گوئیو تے او جس گوئیو او بھی اس جنگ دے میدان وکھے واپس نہیں مڑیا پاوے او دی عمر تھوڑی سی پر او بھی اگے ودھ کے جد کرن لگا ہے
ہمارا ان دے عمر ہویا
ساڈا پتا بھائی رائے سنگھ جی او چھوٹے سن لگ بھگ عمر سی چھوٹی جی تے او بالک سی تے اونوں سکھا سنگھ نے آدی سنگھ نے آکھیا سرائے سنگھ جی تسی واپس چلے جاؤ
آئے شام سنگھ پاس کھلویا
میرا پتا سنگھ رائے سنگھ او شام سنگھ دے آ کول آ کے کھڑو گیا ہے
میں فوج پہنچی آئے
شام سنگھ دے کول کھڑا بھائی رائے سنگھ او سارا جنگ ویکھ رہے تے او جنگ دا حال سنایا اس پتا نے اپنے پتر رتن سنگھ جی پنگو نو تے او سارا اتہاس کس طرح لکھیا ہے ہن کبھی سنا رہے ہیں تے ایک دم دوواں دی جنگ شروع ہوئی ہے ادھر ابدالی دی فوجاں ہن تے ادھر گرو کے سنگھ اگے ودے ہن
سنگھاں دے گھوڑے چلائے رلائے
انہاں سنگھاں نے اپنے گھوڑے اگے رلائے ہن
بندوق تیر تلوار چلائے
بندوقاں چوں فائر ہون لگے ہن تیر چھٹن لگے ہن اس طرح گرو کے سنگھ اگے ود ود کے جد کر رہے ہن
گلجے دے ہٹائے
جڑے گلجے اگے آ رہے ہن سب نو چٹکا کے پرے گیر دے ہن گرو کے سنگھ
کر کر لڑو لڑے نہ آئے چل
ہڑ کے لڑ رہے ہن گرو کے سنگھ تے اگے نہیں ود رہے بہتا نہیں ود رہے ہن
رک گئے سنگیاں تے گل
سنگھا تو اے پل ہوگی جدو پہلے ہلے وکھے گرو کے سنگھا نے انہاں گلجیاں نو ماریا تے گرو کے سنگھ واپس نہیں مڑے پاؤ تھوڑے پیچھے نہیں ہٹے ہن
دوہرا ایک دستو دیو مور تن مگرو آئے ہو چور
ایک دستہ گرو کے سنگھا نے ابدالی دی فوج دا مار سٹیا مار کے پرے گیریا تے لگ بھگ چار گنی فوج ہور آ گئی ابدالی دی جدو چار گنی فوج ہور آئی ہے
ایس پیر تو تھنگ تے جم آتے میں لون
اتنی فوج ہور چار گنا زیادہ آ گئی جیویں آٹے وکے لون ہوندا ہے سنگ لون تے برابر ہانا تے آٹے تے وانگ اے فوج آ گئی ہے
دکا سنگ دل ایم آئی جے ہووے احمد شاہ
دکا سنگ دے من وکے ایک گل آئی کہ اس طرح کریے جے جتھے داری مر جاوے تا فوج آپس سے وکے لڑ کے مر جائے گی واپس دوڑ جائے گی تے انہیں وچار کیتی بھی اس طرح کریے جڑا ابدالی ہے اینو ویکھے کتھے کڑا ابدالی تے اونو جا کے ماریے
کسو ہاتھ میں جا کرو جے کو دے بتائے
اس طرح جا کے اپنا ہاتھ کرا دو وار کرا دسے تا صحیح بھی کیسا ابدالی ہے او کتھے کھڑا ہے
سکھا سنگھ کر اگے گئے ہو پوچھت شاہ کن نے بتایو
سکھا سنگھ تھوڑا اگے ودیا پوچھن لگا گلجیا نو دسو تہاڈا جتھے دار کیڑا ہے تہاڈا کیڑا ابدالی ہے کتھے کھڑا ہے دسو تا صحیح
سمجھے نے کو تس کی بات
اکھو ستنا سکھا سنگھ پنجابی بولے پر او پستو جاننے والے پنجابی جاندے نہیں تے انہاں نو ایڑی گل سمجھ نہ آوے جو کی آخدا سکھا سنگھ او کی بولدے پے انہاں دی گل نہ سمجھ آوے سکھا سنگھ نو دوواں دی بولی وکری وکری تے اس طرح سکھا سنگھ نو کسے دی پچھان نہیں ہوئی
گرد غبار وے پر گئی رات
ہر پاسے گرد غبار مٹی کٹا مانو رات پی گئی ہووے
سنگھ کی کچ ہوا لگی نہ کات
سنگھ اس پاو سکھا سنگھ دے کات نہیں لگی پاو ابدالی سامنے نہیں آیا
کریں گل جن پر سنگھ تے ہاتھ
سکھا سنگھ اوتھے ہی ਉਹਨਾਂ ਦੇ ਵਿੱਚ ਗਿਲਜਾਂ ਉੱਤੇ ਹੱਥ ਕਰਕੇ ਆਪਣੀ ਤਲਵਾਰ ਕੱਢ ਕੇ ਵਾਰ ਕਰਨ ਲਗਾ ਹੈ।
ਵਾਰ ਮੁਯੋ ਤੇ ਭਇਓ ਸ਼ਹੀਦ।
ਉੱਥੇ ਸੁੱਖਾ ਸਿੰਘ ਇਹਨਾਂ ਗਿਲਜਾਂ ਨੂੰ ਮਾਰ ਮਾਰ ਕੇ ਤਲਵਾਰ ਦੇ ਵਾਰ ਕਰ ਕਰਕੇ ਇਹਨੇ ਆਪ ਸ਼ਹੀਦੀ ਪ੍ਰਾਪਤ ਕੀਤੀ ਹੈ।
ਹੱਥ ਸੋ ਜੀਦ
ਜਿੱਦ ਨਾਲ ਬੜਾ ਹੱਠ ਕੀਤਾ ਸੁੱਖਾ ਸਿੰਘ ਨੇ। ਹੱਠ ਕਰਦਾ ਕਰਦਾ ਗੁਰੂ ਕਾ ਪਿਆਰਾ ਤਲਵਾਰ ਚਲਾਦਾ ਚਲਾਦਾ ਆਪ ਅਨੇਕਾਂ ਸਰੀਰ ਦੇ ਵਾਰ ਸਹਿਣ ਕਰਕੇ ਸ਼ਹੀਦੀ ਦਾ ਜਾਮ ਪੀ ਗਿਆ ਹੈ।
ਸੁੱਖਾ ਸਿੰਘ ਮੜੀ ਸਤਰਬ ਲਾਹੌਰ।
ਸੁੱਖਾ ਸਿੰਘ ਉੱਥੇ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਇਹਦੀ ਫੌਜ ਵਾਪਸ ਲਾਹੌਰ ਆ ਕੇ ਮੁੜੀ ਹੈ।
ਅੱਗੇ ਛਲਕ ਲਾਹੌਰੀਆਂ ਦੇਈ ਸਿੰਘਨ ਪਰ ਜੋਰ।
ਅੱਗੇ ਇਹਨਾਂ ਲਾਹੌਰੀਆਂ ਨੇ ਗੁਰੂ ਕੇ ਸਿੰਘਾਂ ਉੱਤੇ ਜਿਹੜੇ ਵਾਰ ਕੀਤੇ ਹਨ ਉਹ ਵਾਰਾਂ ਦਾ ਹਾਲ ਵੀ ਬੜਾ ਬੜਾ ਖੁਆਰ ਕਰਨ ਵਾਲਾ ਸੀ।
ਜਮਦਵਾਲ ਸਿੰਘ ਪਈ ਮਾਰੇ ਤਬ ਖਾਲਸੇ ਕੋ ਪਈ ਖੁਆਰੇ।
ਦੋਵਾਂ ਪਾਸਿਆਂ ਤੋਂ ਖਾਲਸੇ ਨੂੰ ਮਾਰ ਪਈ ਤੇ ਬੜੀ ਖੁਆਰੀ ਹੋਈ ਹੈ।
ਤਬ ਖਾਲਸੋ ਆਏ ਡੇਰੇ ਅੜਾ ਰਾਤ ਪਈ ਹੋ ਕੇ ਖੜਾ।
ਤਾਂ ਫਿਰ ਖਾਲਸੇ ਨੇ ਆਪਣਾ ਡੇਰਾ ਕੀਤਾ। ਰਾਤ ਦਾ ਸਮਾਂ ਆ ਗਿਆ ਤੇ ਖਾਲਸਾ ਖੜਾ ਖੜਾ ਤਿਆਰ ਪਰ ਤਤਪਰ ਹੋ ਕੇ ਆਪਣਾ ਡੇਰਾ ਕਰਕੇ ਕੁਝ ਸਿੰਘ ਆਰਾਮ ਕਰ ਰਹੇ ਹਨ, ਕੁਝ ਉੱਥੇ ਖੜਾ ਹੋ ਕੇ ਪਹਿਰੇ ਦੇ ਰਹੇ ਹਨ।
ਰਾਤ ਪੜੀ ਸਿੰਘ ਸਭਗਨ ਕਿਉ ਡੇਰੋ ਮਾਜੇ ਵੱਲ।
ਜਦੋਂ ਰਾਤ ਪੈ ਗਈ ਸਿੰਘ ਫਿਰ ਵਾਪਸ ਮੁੜੇ ਹਨ ਸਵੇਰ ਹੋਣ ਦੇ ਤੇ ਮਾਝੇ ਵੱਲ ਤੁਰੇ ਹਨ।
ਤੁਰਕ ਦੋ ਬੇਈਮਾਨ ਲੁੱਟ ਖਾਓ ਦੋਵਨ ਰਲ।
ਨੇ ਕੀਤਾ ਗੁਰਮਤਾ ਖਾਲਸਾ ਜੀਓ, ਇਹ ਤੁਰਕ ਇਹ ਮੁਗਲ ਦੋਵੇਂ ਬੇਈਮਾਨ ਹਨ, ਦੋਵਾਂ ਲੁੱਟ ਲੁੱਟ ਕੇ ਖਾਓ। ਤੇ ਖਾਲਸੇ ਪੰਥ ਦਾ ਇਹ ਬਚਨ ਹੈ, ਜਾਤ ਗੋਤ ਸਿੰਘਨ ਕੀ ਗੰਗਾ, ਗੰਗਾ ਹੀ ਸਤਿਗੁਰ ਤੇ ਮੰਗਾ। ਇਸ ਤਰ੍ਹਾਂ ਖਾਲਸਾ ਦੋਵਾਂ ਲੁੱਟ ਲੁੱਟ ਕੇ ਖਾਓ।
ਭਇਓ ਸ਼ਹੀਦ ਸੋ ਸੁੱਖਾ ਸਿੰਘ ਛਾਏ ਕਾਬਲੀ ਨਾਲ।
1810 ਬਿਕਰਮੀ ਵਿਖੇ ਸੁੱਖਾ ਸਿੰਘ ਜੀ ਐਮ ਸ਼ਬਦਾਲੀ ਨਾਲ ਜੰਗ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਹਨ।
ਸਿੰਘਨ ਕੋ ਤੁਰਕਨ ਕੋ ਕਰਨੋ ਭਲੋ ਨਾ ਜੋੜ।
ਸਿੰਘਾਂ ਦਾ ਅਤੇ ਤੁਰਕਾਂ ਦਾ ਜੋੜ ਕਦੀ ਨਹੀਂ ਆ ਸਕਦਾ।
ਤਬ ਹੀ ਬਿਦ ਖੋਟੀ ਪਵੇ ਦੇਵੇ ਚੰਡੀ ਤੋੜ।
ਖੋਟੀ ਵਿਧੀ ਹੈ, ਜਦੋਂ ਦੋਵਾਂ ਦਾ ਮੇਲ ਹੋਵੇਗਾ ਭਾਵ ਚੰਡੀ ਜ਼ਰੂਰ ਖੜਕੇਗੀ। ਉਹ ਚੰਡੀ ਕਹਿੰਦੇ ਤਲਵਾਰ ਨੂੰ, ਤਲਵਾਰ ਦੇ ਵਾਰ ਹੋਣਗੇ। ਗੁਰੂ ਕੇ ਸਿੰਘਾਂ ਦਾ ਤੁਰਕਾ ਦਾ ਮੇਲ ਕਦੀ ਨਹੀਂ ਹੋ ਸਕਦਾ। ਕਿਸ ਤਰ੍ਹਾਂ ਗੁਰੂ ਕੇ ਸਿੰਘ ਅੱਗੇ ਵੱਧ ਵੱਧ ਕੇ ਹੱਲਾ ਕਰਨਗੇ। ਤੇ ਹੋਰ ਖਾਲਸੇ ਪੰਥ ਦਾ ਇਤਿਹਾਸ ਕਵੀ ਜੀ ਬਿਆਨ ਕਰ ਰਹੇ ਹਨ, ਕਿਵੇਂ ਇਤਿਹਾਸ ਬਿਆਨ ਕਰਨਗੇ ਆਪਣੇ ਵੱਡੇ ਵਡੇਰਿਆਂ ਦਾ, ਇਹ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ੍ਰਵਣ ਕਰਨਾ।